ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਸੂਖ ਮੰਗਲ ਕਲਿਆਣ ਸਹਿਜ ਧੁਨ ਪ੍ਰਭ ਕੇ ਚਰਨ ਨਿਹਾਰਿਆ ਰਾਖਨ ਹਾਰ ਰਾਖਿਓ ਬਾਰਕ ਸਤਿਗੁਰ ਤਾਪ ਉਤਾਰਿਆ ਸੂਖ ਮੰਗਲ ਕਲਿਆਣ ਸਹਿਜ ਧੁਨ ਪ੍ਰਭ ਕੇ ਚਰਨ ਨਿਹਾਰਿਆ ਰਾਖਨ ਹਾਰ ਰਾਖਿਓ ਬਾਰਿਕ ਸਤਿਗੁਰ ਤਾਪ ਉਤਾਰਿਆ ਉਬਰੇ ਸਤਿਗੁਰ ਕੀ ਸਰਣਾਈ ਜਾ ਕੀ ਸੇਵ ਨਾ ਬਿਰਥੀ ਜਾਈ ਰਹਾਉ ਘਰ ਮਹਿਸੂਖ ਬਾਹਰ ਫੁਨ ਸੁਖਾ ਪ੍ਰਭ ਆਪਣੇ ਭਏ ਦਿਆਲਾ ਨਾਨਕ ਬਿਗਨ ਨਾ ਲਾਗਾ ਕੋ ਮੇਰਾ ਪ੍ਰਭ ਹੋਆ ਕਿਰਪਾਲਾ ਘਰ ਮਹਿਸੂਖ ਬਾਹਰ ਫੁਨ ਸੁਖਾ ਪ੍ਰਭ ਆਪਣੇ ਭਏ ਦਿਆਲਾ ਨਾਨਕ ਬਿਗਨ ਨਾ ਲਾਗਾ ਕੋ ਮੇਰਾ ਪ੍ਰਭ ਹੋਆ ਕਿਰਪਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਤਿਕਾਰ ਸਨਮਾਨ ਯੋਗ ਗੁਰੂ ਕੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਤਸੰਗ ਜੀ ਆਪ ਵਡਭਾਗੇ ਹੋ ਹਰ ਰੋਜ਼ ਦੀ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਪ੍ਰਾਪਤ ਹੋਏ ਪਾਵਨ ਸ੍ਰੀ ਮੁੱਖ ਵਾਕ ਦੀ ਕਥਾ ਵਿਚਾਰ ਸਾਂਝੀ ਕਰਨ ਵਾਸਤੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਤਥਾ ਦੇਸ਼ ਵਿਦੇਸ਼ਾਂ ਦੇ ਅੰਦਰ ਤਥਾ ਘਰਾਂ ਦੇ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਵਿਖੇ ਜੁੜ ਬੈਠੇ ਹੋ। ਦੀਨ ਦੁਨੀਆਂ ਦੇ ਮਾਲਕ ਜਗਤ ਜਲੰਧੇ ਦੇ ਰੱਖਿਅਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ਮਾਨ ਹੋ ਕੇ ਅੱਜ ਦਾ ਇਹ ਪਾਵਨ ਸ੍ਰੀ ਮੁੱਖ ਵਾਕ ਸ਼ਹੀਦਾਂ ਦੇ ਸਿਰਤਾਜ ਬਾਣੀ ਕੇ ਬੋਹਿਤ ਕਲਯੁਗੀ ਜੀਵਾਂ ਦੇ ਉਧਾਰਕ ਸ਼ਾਂਤੀ ਦੇ ਮੁਜਸਮੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਪਾਵਨ ਰਸਨਾ ਦੁਆਰਾ ਸਮੁੱਚੀ ਲੋਕਾਈ ਨੂੰ ਬਖਸ਼ਿਸ਼ ਕੀਤਾ ਹੈ। ਸੰਗਤ ਜੀ, ਜਿਸ ਵੇਲੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਬੁਖਾਰ ਦੇ ਨਾਲ ਚੇਚਕ ਦਾ ਰੋਗ ਹੋਇਆ ਤਾਂ ਉਸ ਵੇਲੇ ਸਤਿਗੁਰੂ ਜੀ ਨੇ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਵਿੱਚ ਅਰਦਾਸ ਕੀਤੀ, ਹੇ ਸਤਿਗੁਰੂ, ਆਪ ਕਿਰਪਾ ਕਰਕੇ ਬਾਲਕ ਹਰਗੋਬਿੰਦ ਸਾਹਿਬ ਜੀ ਨੂੰ ਮਹਾਰਾਜ ਇਸ ਰੋਗ ਤੋਂ ਹੱਥ ਦੇ ਕੇ ਬਚਾਓ। ਜਦੋਂ ਬਾਲਕ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਬੁਖਾਰ ਉਤਰਿਆ ਤੇ ਚੇਚਕ ਦਾ ਰੋਗ ਵੀ ਹਟਿਆ, ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਪਾਵਨ ਸ਼ਬਦ ਦਾ ਉਚਾਰਨ ਕੀਤਾ, ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ। ਔਰ ਕਈਆਂ ਨੇ ਆ ਕੇ ਸਤਿਗੁਰੂ ਪਾਤਸ਼ਾਹ ਜੀ ਨੂੰ ਪੁੱਛਿਆ, ਮਹਾਰਾਜ ਆਪ ਜੀਆਂ ਨੇ ਬਾਲਕ ਹਰਗੋਬਿੰਦ ਸਾਹਿਬ ਜੀ ਨੂੰ ਕਿਹੜੀ ਦਵਾਈ ਦਿੱਤੀ ਹੈ, ਮਹਾਰਾਜ ਇਹਦਾ ਕਿੱਥੋਂ ਇਲਾਜ ਕਰਾਇਆ ਹੈ ਜਿਸ ਕਰਕੇ ਇਹਨਾਂ ਦਾ ਬੁਖਾਰ ਅਤੇ ਚੇਚਕ ਦਾ ਰੋਗ ਜਿਹੜਾ ਹੈ ਉਹ ਹਟ ਗਿਆ ਹੈ। ਤਾਂ ਧੰਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਇਸ ਪਾਵਨ ਸ਼ਬਦ ਦੀਆਂ ਜੋ ਰਹਾਉ ਦੀਆਂ ਪੰਕਤੀਆਂ ਨੇ ਸੰਗਤ ਜੀ, ਇਹਨਾਂ ਨੂੰ ਅਸਥਾਈ ਦੀਆਂ ਪੰਕਤੀਆਂ ਵੀ ਕਿਹਾ ਜਾਂਦਾ ਹੈ। ਰਾਗੀ ਸਿੰਘ ਸੰਗੀਤਕਾਰ ਇਹਨਾਂ ਪੰਕਤੀਆਂ ਨੂੰ ਅਸਥਾਈ ਬਣਾ ਕੇ ਗਾਉਂਦੇ ਨੇ। ਹਜ਼ੂਰ ਕਹਿਣ ਲੱਗੇ, ਉਭਰੇ ਸਤਿਗੁਰ ਕੀ ਸ਼ਰਨ ਆਈ। ਹੇ ਭਾਈ, ਅਸੀਂ ਤਾਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਸਰਗੁਣ ਸਰੂਪ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਆ ਕੇ ਅਰਦਾਸ ਬੇਨਤੀ ਕੀਤੀ ਤੇ ਸਤਿਗੁਰਾਂ ਨੇ ਇਹ ਰਹਿਮਤ ਕੀਤੀ ਹੈ, ਬਾਲਕ ਨੂੰ ਤਾਪ ਤੋਂ ਅਤੇ ਜਿਹੜਾ ਚੇਚਕ ਦਾ ਰੋਗ ਹੈ ਜਿਹਨੂੰ ਪੁਰਾਣੇ ਸਮੇਂ ਸੰਗਤ ਜੀ ਵੱਡੀ ਮਾਤਾ ਕਹਿੰਦੇ ਸੀ, ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ, ਗੁਰੂ ਨਾਨਕ ਸਾਹਿਬ ਜੀ ਨੇ ਕਿਰਪਾ ਕਰਕੇ ਬਾਲ ਹਰਗੋਬਿੰਦ ਸਾਹਿਬ ਜੀ ਨੂੰ ਇਹਨਾਂ ਦੀ ਆਪ ਰੱਖਿਆ ਕੀਤੀ ਹੈ, ਆਪ ਹਜ਼ੂਰ ਨੇ ਬਚਾਇਆ ਹੈ। ਤੋ ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ ਵੀ ਇਹੀ ਉਪਦੇਸ਼ ਦਿੱਤਾ ਹੈ ਕਿ ਭਾਈ ਜਦੋਂ ਵੀ ਕੋਈ ਐਸਾ ਦੁੱਖ ਆਵੇ ਤੇ ਉਸ ਵੇਲੇ ਸਤਿਗੁਰੂ ਦੀ ਸ਼ਰਨ ਵਿੱਚ ਜਾ ਕੇ ਅਰਦਾਸ ਬੇਨਤੀ ਕਰਨੀ ਚਾਹੀਦੀ ਹੈ, ਨਾ ਕਿ ਐਵੇਂ ਧਾਗੇ ਤਬੀਤਾ ਵਾਲਿਆਂ ਦੇ ਪਿੱਛੇ ਭੱਜਣਾ, ਪੁੱਛੜਾ ਦੱਸਣਾ ਵਾਲਿਆਂ ਦੇ ਪਿੱਛੇ ਤੁਰਨਾ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਨਹੀਂ, ਜਦੋਂ ਤੁਸੀਂ ਸਤਿਗੁਰੂ ਦੀ ਸ਼ਰਨ ਵਿੱਚ ਪੈ ਕੇ ਅਰਦਾਸ ਬੇਨਤੀ ਕਰੋਗੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਤੁਹਾਡੀ ਰੱਖਿਆ ਕਰਨਗੇ। ਤੋ ਆਓ ਪਿਆਰ ਸਹਿਤ ਸਤਿਗੁਰਾਂ ਨੇ ਜੋ ਇਹ ਪਾਵਨ ਉਪਦੇਸ਼ ਅੱਜ ਦੇ ਪਾਵਨ ਸ੍ਰੀ ਮੁੱਖ ਵਾਕ ਅੰਦਰ ਬਖਸ਼ਿਸ਼ ਕੀਤਾ ਹੈ, ਪਿਆਰ ਸਹਿਤ ਸਰਵਣ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ।
ਰਾਗ ਸੋਰਠ ਦੇ ਵਿੱਚ ਧੰਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਸੰਗਤ ਜੀ ਇਹ ਪਾਵਨ ਹੁਕਮ ਦੀ ਦਾਤ ਬਖਸ਼ਿਸ਼ ਕੀਤੀ ਹੈ। ਔਰ ਸੋਰਠ ਰਾਗਣੀ ਵੀ ਮੰਨੀ ਗਈ ਹੈ। ਜਿਵੇਂ ਰਾਗਮਾਲਾ ਦੇ ਵਿੱਚ ਜ਼ਿਕਰ ਆਉਂਦਾ ਹੈ ਕਿ ਇਹ ਮੇਘ ਰਾਗ ਦੀ ਇਸਤਰੀ ਹੈ। ਸੋਰਠ ਗੋਣ ਮਲਾਰੀ ਧੁਨੀ, ਪੁਨ ਗਾਵਹਿ ਆਸਾ ਗੁਣ ਗੁਣੀ। ਸੰਗਤ ਜੀ, ਹਜ਼ੂਰ ਨੇ ਗੁਰਬਾਣੀ ਵਿੱਚ ਵੀ ਇਹਦਾ ਜ਼ਿਕਰ ਕੀਤਾ ਹੈ, ਸੋਰਠ ਤਾਮ ਸੁਹਾਵਣੀ। ਸੁਹਾਵਣੀ ਸ਼ਬਦ ਜਿਹੜਾ ਨਾ, ਇਹ ਪੁਲਿੰਗ ਹੈ, ਇਸਤਰੀ ਵਾਚਕ ਹੈ। ਇਸ ਕਰਕੇ ਕਈ ਵਿਦਵਾਨ ਇਹ ਸੋਰਠ ਨੂੰ ਰਾਗਣੀ ਵੀ ਮੰਨਦੇ ਨੇ। ਤੋ ਸਤਿਗੁਰੂ ਪਾਤਸ਼ਾਹ ਜੀ ਨੇ ਇਸ ਸੋਰਠ ਦੇ ਗਾਇਨ ਕਰਨ ਦਾ ਸਮਾਂ ਰਾਤ ਦਾ ਦੂਜਾ ਪਹਿਰ ਰੱਖਿਆ ਹੈ। ਰਾਤ 9 ਵਜੇ ਤੋਂ ਲੈ ਕੇ 12 ਵਜੇ ਤੱਕ ਸੰਗਤ ਜੀ ਸੋਰਠ ਗਾਇਆ ਜਾ ਸਕਦਾ ਹੈ। ਤੋ ਸਤਿਗੁਰੂ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ, ਮਹਾਰਾਜ ਸਤਿਗੁਰੂ ਦੀ ਸ਼ਰਨ ਵਿੱਚ ਪੈ ਕੇ ਜਿੱਥੇ ਅਕਾਲ ਪੁਰਖ ਵਾਹਿਗੁਰੂ ਨੇ ਕਿਰਪਾ ਕੀਤੀ, ਬਾਲਕ ਹਰਗੋਬਿੰਦ ਸਾਹਿਬ ਜੀ ਦੀ ਰੱਖਿਆ ਕੀਤੀ, ਉੱਥੇ ਹੋਰ ਵੀ ਆਪ ਜੀਆਂ ਨੂੰ ਕੋਈ ਪ੍ਰਾਪਤ ਹੋਇਆ ਤਾਂ ਹਜ਼ੂਰ ਦਰਸਾ ਰਹੇ ਨੇ।
ਸੁਖ ਮੰਗਲ ਕਲਿਆਣ ਸਹਿਜ ਧੁਨ।
ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਹਾਂ ਭਾਈ, ਜੋ ਸੁਖ ਸਰੂਪ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ, ਅਸਾਂ ਗੁਰੂ ਦੀ ਸ਼ਰਨ ਪੈ ਕੇ ਜਦੋਂ ਉਸ ਮਾਲਕ ਦੇ ਦਰਸ਼ਨ ਕੀਤੇ ਤੇ ਸਾਨੂੰ ਆਤਮਿਕ ਸੁਖ ਦੀ ਪ੍ਰਾਪਤੀ, ਮੰਗਲ ਖੁਸ਼ੀਆਂ ਅਤੇ ਕਲਿਆਣ ਮੁਕਤੀ, ਇਸ ਤਰ੍ਹਾਂ ਸਹਿਜ ਗਿਆਨ ਤੇ ਸਤਿਗੁਰੂ ਜੀ ਕਹਿੰਦੇ ਨੇ ਸਹਿਜ ਸ਼ਾਂਤੀ ਤੇ ਧੁਨ। ਧੁਨ ਨਾਮ ਆਵਾਜ਼ ਦਾ ਹੈ ਸੰਗਤ ਜੀ, ਧੁਨੀ ਦਾ ਹੈ। ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 22 ਵਾਰਾਂ ਨੇ ਤੇ ਉਹਨਾਂ 22 ਵਾਰਾਂ ਦੇ ਵਿੱਚ 9 ਵਾਰਾਂ ਐਸੀਆਂ ਨੇ ਜਿਨ੍ਹਾਂ ਦੀ ਧੁਨੀ ਉੱਪਰ ਗਾਵਣ ਦਾ ਸਤਿਗੁਰੂ ਜੀ ਨੇ ਉਪਦੇਸ਼ ਬਖਸ਼ਿਸ਼ ਕੀਤਾ ਹੈ। ਧੁਨੀ ਤੋਂ ਭਾਵ ਆਵਾਜ਼। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਸਤਿਗੁਰੂ ਦੀ ਸ਼ਰਨ ਵਿੱਚ ਆ ਕੇ ਜਿੱਥੇ ਅਸੀਂ ਪ੍ਰਤੱਖ ਦੁੱਖਾਂ ਤੋਂ ਕਲੇਸ਼ਾਂ ਤੋਂ ਬਚੇ ਹਾਂ, ਉੱਥੇ ਸਾਨੂੰ ਆਤਮਿਕ ਸੁਖ ਦੀ ਪ੍ਰਾਪਤੀ, ਖੁਸ਼ੀਆਂ, ਕਲਿਆਣ, ਮੁਕਤੀ ਅਤੇ ਸਹਿਜ ਗਿਆਨ, ਸ਼ਾਂਤੀ ਅਤੇ ਧੁਨੀ, ਇਹ प्राप्त होए।
प्रभ के चरण निहारिया
बेनती की महाराज सब कुछ तुहानू कदो प्राप्त होया। सतगुरु पातशाह जी कहंदे ने प्रभ के चरण निहारिया जदो असा प्रभु दे चरणा नू वेख्या जदो प्रभु दे चरणा दे दर्शन किते ते संगत जी प्रभु दे चरण केड़े ने सतगुरा ने गुरबाणी विच दर्शाया है चित चरण नाम परमेश्वर दा नाम ही परमेश्वर दे चरण हन गुरु दा शब्द ही परमेश्वर दे चरण हन ते जिन्हां ने प्रभु दे शब्द रूपी नाम रूपी चरणा नू वेख्या दर्शन किते संगा जी उन्हां नू सुख खुशी कल्याण ज्ञान शांति अते धुनी दी प्राप्ति होई है। प्रभु दे चरणा नू किवें वेखणा गुरु की बाणी पढ़नी प्रेम नाल भिज के गुरबाणी दे विच तदाकार होना ते गुरबाणी दे दर्शन करने। ऐसा नहीं कि गुरुद्वारे गए ते गुरु ग्रंथ साहब जी तो रुमाल चुक के दर्शन किते, यह दर्शन नहीं। गुरु की बाणी दा सहज पाठ आरंभ करके ते संगत जी आस्ते आस्ते सहज पाठ करना ये वाहिगुरु दे चरणा दे दर्शन करना है, ये परमेश्वर दे चरणा दे दर्शन हैं। ते सतगुरु जी कहंदे जदो प्रभु दे चरणा नू असी वेख्या दर्शन किते फिर सानू सुख खुशी इस तरह कल्याण मुक्ति ज्ञान शांति धन ये सारिया वस्तुआं प्राप्त होईयां।
राखन हारा राखियो बारिक
सचे पातशाह जी कहंदे ने रखण वाले वाहिगुरु परमेश्वर ने आप ही बालक हरगोबिंद साहब जी दी रख्या कीती है बकार वल्लों अते चेचक दे रोग वल्लों। इस तरह ही रखण वाले वाहिगुरु परमेश्वर ने यह जीव रूप बालक दी विकारां वल्लों रख्या कीती है। रखड़ारे राख्यो बारक रखण वाला वाहिगुरु परमेश्वर आप है। इसे करके दास भट्ट ने बेनती कीती है अब राखो दास भाट की लाज जैसी राखी लाज भगत प्रहलाद की हर नाहश फारे कर आज फुण द्रौपदी लाज रखी हर प्रभ जी शीनत बस्तर दीन बहुसाज सो दामा अवधा ते राख्या गणका पढ़त पूरे ते काज श्री सतगुर सो प्रसन्न कल जुग होए राखो दास भाट की लाज। दास भट्ट ने बेनती कीती है महाराज जिवें आप जिया ने द्रौपदी की लाज रखी प्रहलाद की लाज रखी सुदामे की लाज रखी महाराज अनेक भगतों की लाज रखी अनेक गुरसिखा की लाज रखी। इस तरह आप कृपा करके महाराज साड़ी भी लाज रखो पत रखो। रखड़ारे राख्या बारक ਜਦੋਂ ਆਪਾਂ ਬੇਨਤੀ ਕਰਦੇ ਹਾਂ ਨਾ ਤੇ ਸੰਗਤ ਜੀ, ਫਿਰ ਉਹ ਰੱਖਿਆ ਕਰਨ ਵਾਲਾ ਵਾਹਿਗੁਰੂ ਪਰਮੇਸ਼ਰ ਆਪ ਬੌੜਦਾ ਹੈ। ਸਤਿਗੁਰਾਂ ਨੇ ਗੁਰਬਾਣੀ ਦੇ ਵਿੱਚ ਜ਼ਿਕਰ ਕੀਤਾ ਹੈ ਕਿ ਜਿਵੇਂ ਆਪਾਂ ਸਣਬੰਧੀਆਂ ਦਾ ਹਾਲ ਚਾਲ ਪੁੱਛਣ ਜਾਂਦੇ ਹਾਂ ਨਾ, ਇਸੇ ਤਰ੍ਹਾਂ ਉਹ ਪਰਮੇਸ਼ਰ ਵੀ ਆਪਣੇ ਜਨਾਂ ਦਾ, ਆਪਣੇ ਸੇਵਕਾਂ ਦਾ ਸੰਗਤ ਜੀ ਹਾਲ ਚਾਲ ਪੁੱਛਦਾ ਹੈ। ਬੰਦਕ ਹੋਏ ਬੰਦ ਜਨ ਸੁਧ ਲਹੇ, ਆਪਣੇ ਸੇਵਕਾਂ ਦੀ ਆਪ ਸੁਧ ਲੈਂਦਾ ਹੈ। ਸਤਿਗੁਰੂ ਜੀ ਕਹਿੰਦੇ ਨੇ ਉਸ ਰੱਖਣ ਵਾਲੇ ਵਾਹਿਗੁਰੂ ਨੇ ਆਪ ਬਾਲਕ ਹਰਗੋਬਿੰਦ ਜੀ ਦੀ ਰੱਖਿਆ ਕੀਤੀ, ਅਥਵਾ ਇਹਨਾਂ ਜੀਵਾਂ ਦੀ ਵਿਕਾਰਾਂ ਵੱਲੋਂ, ਤ੍ਰਿਸ਼ਨਾ ਵੱਲੋਂ, ਮਾਇਆ ਵੱਲੋਂ ਆਪ ਰੱਖਿਆ ਕੀਤੀ ਹੈ।
ਸਤਿਗੁਰ ਤਾਪ ਉਤਾਰਿਆ।
ਹਜ਼ੂਰ ਕਹਿੰਦੇ ਸਤਿਗੁਰੂ ਸਾਹਿਬ ਜੀ ਨੇ ਕਿਰਪਾ ਕਰਕੇ ਜਿਹੜਾ ਤਾਪ ਸੀ ਉਹ ਲਾ ਦਿੱਤਾ ਹੈ, ਉਤਾਰ ਦਿੱਤਾ ਹੈ। ਤੀਨੇ ਤਾਪ ਨਿਵਾਰਨ ਹਾਰਾ, ਦੁਖੰਤਾ ਸੁਖਰਾਸ। ਸੰਗਤ ਜੀ ਤਿੰਨ ਪ੍ਰਕਾਰ ਦੇ ਤਾਪ ਗੁਰਬਾਣੀ ਨੇ ਦਰਸਾਏ ਨੇ, ਆਦੀ, ਬੇਆਦੀ ਤੇ ਉਪਾਧੀ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਇਹਨਾਂ ਤਿੰਨਾਂ ਹੀ ਤਾਪਾਂ ਨੂੰ ਉਹ ਵਾਹਿਗੁਰੂ ਨਿਵਿਰਤ ਕਰਨ ਵਾਲਾ ਹੈ, ਦੁੱਖਾਂ ਨੂੰ ਨਾਸ ਕਰਨ ਵਾਲਾ ਹੈ ਤੇ ਸੁਖਾਂ ਦੀ ਰਾਸੀ ਬਖਸ਼ਣ ਵਾਲਾ ਹੈ। ਸਤਿਗੁਰ ਤਾਪ ਉਤਾਰਿਆ, ਸਤਿਗੁਰੂ ਜੀ ਨੇ ਕਿਰਪਾ ਕਰਕੇ ਇਹ ਪ੍ਰਤੱਖ ਜਿਹੜਾ ਸਰੀਰ ਦੇ ਉੱਤੇ ਜਵਾਰ ਆਇਆ ਸੀ, ਬਕਾਰ ਆਇਆ ਸੀ, ਉਹ ਆਪ ਕਿਰਪਾ ਕਰਕੇ ਉਤਾਰ ਦਿੱਤਾ, ਲਾਹ ਦਿੱਤਾ। ਸਤਿਗੁਰੂ ਨੇ ਇਹ ਆਪ ਰਹਿਮਤ ਕੀਤੀ।
ਉਬਰੇ ਸਤਿਗੁਰ ਕੀ ਸਰਣ ਆਈ।
ਹਜ਼ੂਰ ਕਹਿੰਦੇ ਅਸੀਂ ਤੇ ਭਾਈ ਸਤਿਗੁਰੂ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਸ਼ਰਨ ਵਿੱਚ ਆ ਕਰਕੇ ਬਚ ਗਏ।
ਜਾ ਕੀ ਸੇਵ ਨਾ ਬਿਰਥੀ ਜਾਈ।
ਜਿਸ ਸਤਿਗੁਰਾਂ ਦੀ ਕੀਤੀ ਹੋਈ ਟਹਿਲ ਸੇਵਾ ਬਿਰਥੀ ਨਹੀਂ ਜਾਂਦੀ। ਸਤਿਗੁਰਾਂ ਨੇ ਗੁਰਬਾਣੀ ਵਿੱਚ ਜ਼ਿਕਰ ਕੀਤਾ, ਸੰਗਤ ਜੀ, ਜੇ ਕੋਈ ਗੁਰੂ ਦੇ ਦਰ ਤੇ ਆ ਕੇ ਘਾਲਣਾ ਘਾਲਦਾ ਹੈ ਨਾ, ਸੇਵਾ ਕਰਦਾ ਹੈ, ਟਹਿਲ ਕਰਦਾ ਹੈ, ਤੇ ਹਜ਼ੂਰ ਕਹਿੰਦੇ ਇੱਕ ਤਿਲ ਨਹੀਂ ਭੰਨੈ ਘਾਲੇ, ਉਸ ਗੁਰਸਿੱਖ ਦੀ, ਉਸ ਗੁਰਮੁਖ ਪਿਆਰੇ ਦੀ ਇੱਕ ਤਿਲ ਮਾਤਰ ਵੀ ਕੀਤੀ ਹੋਈ ਕਮਾਈ ਨੂੰ ਪਰਮੇਸ਼ਰ ਵਿਅਰਥ ਨਹੀਂ ਗਵਾਉਂਦਾ, ਉਹਦਾ ਫਲ ਜ਼ਰੂਰ ਦਿੰਦਾ ਹੈ। ਇਸ ਕਰਕੇ ਹਜ਼ੂਰ ਨੇ ਜ਼ਿਕਰ ਕੀਤਾ ਹੈ ਕਿ ਭਾਈ ਜਾ ਕੀ ਸੇਵ ਨਾ ਬਿਰਥੀ ਜਾਈ। ਜਿਸ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਚੌਥੇ ਸਰੂਪ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਕੀਤੀ ਹੋਈ ਸੇਵਾ ਕਦੇ ਵੀ ਬਿਰਥੀ ਨਹੀਂ ਜਾਂਦੀ। ਸੰਗਤ ਜੀ, ਕੀਤੀ ਹੋਈ ਸੇਵਾ ਨੂੰ ਜ਼ਰੂਰ ਫਲ ਲੱਗਦਾ ਹੈ, ਉਹਦਾ ਫਲ ਜ਼ਰੂਰ ਮਿਲਦਾ ਹੈ ਜਿਹੜੀ ਅਸੀਂ ਗੁਰੂ ਘਰ ਵਿੱਚ ਸੇਵਾ ਕਰਦੇ
ਹਾਂ।
ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਨੇ
ਘਰ ਮਹਿ ਸੁਖ ਬਾਹਰ ਫੁਨ ਸੁਖਾ।
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਭਾਈ ਪ੍ਰਤੱਖ ਘਰ ਦੇ ਵਿੱਚ ਵੀ ਹੁਣ ਸੁਖ ਹੈ ਅਤੇ ਫੁਨ ਬਾਹੜੋ ਬਾਹਰ ਵੀ ਹੁਣ ਸੁਖ ਹੈ। ਸੰਗਤ ਜੀ, ਇਹ ਸਰੀਰ ਰੂਪੀ ਘਰ ਦੇ ਵਿੱਚ ਵੀ ਸੁਖ ਹੈ, ਭਾਵੇਂ ਸਿਰ ਤੋਂ ਖੋਪਰੀ ਲੱਤ ਜਾਵੇ, ਭਾਵੇਂ ਬੰਦ ਬੰਦ ਕੱਟਿਆ ਜਾਵੇ, ਭਾਵੇਂ ਸੀਸ ਧੜ ਨਾਲੋਂ ਜੁਦਾ ਹੋ ਜਾਵੇ, ਫਿਰ ਵੀ ਉਹ ਗੁਰਮੁਖ ਪਿਆਰੇ ਸੁਖ ਵਿੱਚ ਨੇ, ਆਨੰਦ ਵਿੱਚ ਨੇ। ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਬਾਹਰ ਫੁੱਲ ਸੁੱਖਾ ਤੇ ਭਾਈ ਬਾਹਰ ਵੀ ਸੁੱਖ ਹੈ। ਜਦੋਂ ਉਹ ਅੰਤਰਮੁਖ ਬਿਰਤੀ ਕਰਦੇ ਨੇ ਤਾਂ ਵੀ ਸੁਖੀ ਨੇ, ਜੇ ਬਾਹਰ ਸੰਸਾਰ ਵੱਲੇ ਤੱਕਦੇ ਨੇ ਤਾਂ ਵੀ ਸੁਖੀ ਹੈ। ਕਿਉਂ? ਇਹ ਸਾਰੀ ਰਚਨਾ ਉਸ ਮਾਲਕ ਦੀ ਆਪਣੀ ਬਣਾਈ ਹੋਈ ਹੈ।
ਪ੍ਰਭ ਆਪਣੇ ਭਏ ਦਇਆਲਾ,
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਸਾਡੇ ਆਪਣੇ ਪ੍ਰਭੂ ਸਾਡੇ ਤੇ ਦਇਆਲੂ ਹੋਏ ਨੇ। ਸੰਗਤ ਜੀ, ਜਦੋਂ ਆਪਾਂ ਪ੍ਰਭੂ ਨੂੰ ਪਰਮੇਸ਼ਰ ਨੂੰ ਆਪਣੇ ਬਣਾ ਲਈਏ ਨਾ, ਤੇ ਫਿਰ ਉਹ ਪਰਮੇਸ਼ਰ ਵੀ ਇਹਨਾਂ ਜੀਵਾਂ ਨੂੰ ਆਪਣੇ ਬਣਾ ਲੈਂਦਾ ਹੈ। ਤੇ ਜਦੋਂ ਅਸੀਂ ਉਹਦੇ ਬਣ ਜਾਵਾਂਗੇ ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਫਿਰ ਉਹ ਸਾਡੇ ਤੇ ਦਇਆ ਕਰੇਗਾ। ਜਿਹੜੇ ਆਪਣੇ ਹੁੰਦੇ ਨੇ ਨਾ ਸੰਗਤ ਜੀ, ਉਹਨਾਂ ਦਾ ਦੁੱਖ ਵੀ ਹੁੰਦਾ ਹੈ, ਪਰ ਕਈ ਵਾਰ ਅਸੀਂ ਬਾਹਰਲਿਆਂ ਦਾ ਦੁੱਖ ਮਹਿਸੂਸ ਨਹੀਂ ਕਰਦੇ। ਜਦੋਂ ਘਰ ਬੈਸ ਅੰਤਰ ਜਾਗੇ ਨਾ, ਉਦੋਂ ਅਸੀਂ ਕਹਿੰਦੇ ਜੀ ਅੱਗ ਲੱਗੀ ਹੈ। ਜਦੋਂ ਬਾਹਰ ਅੱਗ ਲੱਗੀ ਹੋਵੇ ਅਸੀਂ ਕਹਿੰਦੇ ਬਸ ਅੰਤਰ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਿਨ੍ਹਾਂ ਨੇ ਪਰਮੇਸ਼ਰ ਨੂੰ ਪ੍ਰਭੂ ਨੂੰ ਆਪਣੇ ਬਣਾ ਲਿਆ ਨਾ ਜੀ, ਉਹਨਾਂ ਤੇ ਬਹੁਤੀ ਦਿਆਲਤਾ ਕਰਦਾ ਹੈ, ਬਹੁਤਾ ਦਿਆਲੂ ਹੁੰਦਾ ਹੈ। ਜਿਵੇਂ ਮਾਂ ਛੋਟੇ ਬੱਚੇ ਨਾਲ ਸਭ ਤੋਂ ਵੱਧ ਪਿਆਰ ਕਰਦੀ ਹੈ, ਭਾਵੇਂ ਵੱਡੇ ਬੱਚੇ ਵੀ ਉਹਨੂੰ ਪਿਆਰੇ ਨੇ, ਪਰ ਜਿਹੜਾ ਗੋਦ ਵਿੱਚ ਹੈ ਨਾ ਜੀ, ਉਹਦੇ ਨਾਲ ਉਹਦਾ ਬਹੁਤਾ ਪਿਆਰ। ਇਸੇ ਤਰ੍ਹਾਂ ਪਰਮੇਸ਼ਰ ਭਾਵੇਂ ਸਾਰੀ ਕਾਇਨਾਤ ਦੇ ਨਾਲ ਹੀ ਪਿਆਰ ਕਰਦਾ ਹੈ, ਸਾਰੀ ਸ੍ਰਿਸ਼ਟੀ ਨਾਲ ਹੀ ਪਿਆਰ ਕਰਦਾ ਹੈ, ਸਾਰਿਆਂ ਦੀ ਉਤਪਤੀ ਕਰਦਾ ਹੈ, ਸਾਰਿਆਂ ਦੀ ਪਾਲਣਾ ਕਰਦਾ ਹੈ, ਲੈਤਾ ਕਰਦਾ ਹੈ। ਪਰ ਸੰਗਤ ਜੀ, ਜਿਨ੍ਹਾਂ ਨੇ ਪ੍ਰਭੂ ਨੂੰ ਆਪਣੇ ਬਣਾ ਲਿਆ ਉਹਨਾਂ ਦੇ ਉੱਤੇ ਵਿਸ਼ੇਸ਼ ਕਰਕੇ ਦਇਆ ਕਰਦਾ।
ਨਾਨਕ ਬੇਗਨ ਨਾ ਲਾਗਾ ਕੋ,
ਤੇ ਹਜ਼ੂਰ ਕਹਿੰਦੇ ਜਦੋਂ ਸਾਡੇ ਆਪਣੇ ਪ੍ਰਭੂ ਨੇ ਸਾਡੇ ਤੇ ਦਇਆ ਕੀਤੀ, ਦਿਆਲੂ ਹੋਏ, ਤੇ ਸਤਿਗੁਰੂ ਜੀ ਕਹਿੰਦੇ ਨੇ ਨਾਨਕ ਬਿਗੜ ਨਾ ਲਾਗੇ ਕੋ, ਹਜ਼ੂਰ ਕਹਿੰਦੇ ਫਿਰ ਕਿਸੇ ਪ੍ਰਕਾਰ ਦਾ ਕੋਈ ਬਿਗੜ ਨਹੀਂ ਲੱਗਦਾ। ਸੰਗਤ ਜੀ, ਫਿਰ ਉਹ ਤੱਤੀ ਵਾੜ ਹੀ ਲੱਗਣ ਦਿੰਦਾ, ਵਿੱਚ ਕਰਤਾ ਪੁਰਖ ਖਲੋਆ ਵਾਲ ਨਾ ਵਿੰਗਾ ਹੋਆ। ਜਦੋਂ ਕਰਤਾ ਪੁਰਖ ਵਾਹਿਗੁਰੂ ਆਪ ਸਾਡੇ ਕਾਰਜਾਂ ਵਿੱਚ ਆ ਕੇ ਦਇਆ ਕਰਕੇ ਸਹਾਇਕ ਹੁੰਦਾ ਹੈ, ਤੇ ਸੰਗਤ ਜੀ ਫਿਰ ਵਾਲ ਵਿੰਗਾ ਨਹੀਂ ਹੁੰਦਾ, ਫਿਰ ਵਿਗੜ ਨਹੀਂ ਕੋਈ ਲੱਗਦਾ, ਫਿਰ ਕਾਰਜ ਸੰਪੂਰਨ ਹੋ ਜਾਂਦੇ ਨੇ। ਤੇ ਹਜ਼ੂਰ ਕਹਿੰਦੇ ਨੇ ਉਹ ਵਾਹਿਗੁਰੂ ਸਾਡੇ ਤੇ ਦਿਆਲੂ ਹੋਏ, ਇਸ ਕਰਕੇ ਹੁਣ ਸਾਨੂੰ ਕਿਸੇ ਪ੍ਰਕਾਰ ਦਾ ਕੋਈ ਵਿਘਨ ਲੱਗਣ ਦਾ ਕੋਈ ਖਦਸਾ ਨਹੀਂ।
ਮੇਰਾ ਪ੍ਰਭ ਹੋਆ ਕਿਰਪਾਲਾ,
ਹਜ਼ੂਰ ਕਹਿੰਦੇ ਨੇ ਮੇਰਾ ਪ੍ਰਭੂ ਕਿਰਪਾ ਦਾ ਆਲਾ ਜੋ ਘਰ ਹੈ, ਜੋ ਸਦਾ ਹੀ ਕਿਰਪਾ ਕਰਦਾ ਹੈ। ਸੰਗਤ ਜੀ, ਉਹ ਸਦਾ ਹੀ ਤਰੁੱਠਦਾ ਹੈ, ਜਦੋਂ ਕੋਈ ਪਿਆਰ ਵਿੱਚ ਭਿੱਜ ਕੇ ਉਹਦੇ ਚਰਨਾਂ ਵਿੱਚ ਬੇਨਤੀ ਕਰਦਾ ਹੈ ਨਾ, ਤੇ ਸੰਗਤ ਜੀ ਉਦੋਂ ਉਹ ਭਿੱਜਦਾ ਹੈ, ਕਿਰਪਾਲੂ ਹੁੰਦਾ ਹੈ, ਤੇ ਸਦਾ ਹੀ ਫਿਰ ਜੀਵਾਂ ਦੀ ਰੱਖਿਆ ਕਰਦਾ ਹੈ। ਜਿਵੇਂ ਹਰਨੀ ਨੇ ਬੇਨਤੀ ਕੀਤੀ ਸੀ ਨਾ, ਸੰਕਟ ਕੱਟੋ ਮੁਰਾਰੀ, ਹੇ ਭਗਵਾਨ ਕਿਰਪਾ ਕਰਕੇ ਮੇਰਾ ਸੰਕਟ ਨਿਵਰਤ ਕਰੋ। ਇੱਕ ਪਾਸੇ ਸ਼ਿਕਾਰੀ ਖਲੋਤਾ ਹੋਇਆ ਹੈ, ਇੱਕ ਪਾਸੇ ਸ਼ਿਕਾਰੀ ਕੁੱਤਾ ਖਲੋਤਾ ਹੋਇਆ ਹੈ ਮਹਾਰਾਜ, ਇੱਕ ਪਾਸੇ ਸੱਪ ਹੈ, ਇੱਕ ਪਾਸੇ ਅੱਗ ਹੈ, ਤੇ ਮੈਂ ਸੰਕਟ ਵਿੱਚ ਘਿਰੀ ਹੋਈ ਹਾਂ, ਆਪ ਕਿਰਪਾ ਕਰਕੇ ਮੇਰਾ ਇਹ ਸੰਕਟ ਨਿਵਰਤ ਕਰੋ। ਤੇ ਹਜ਼ੂਰ ਨੇ ਜ਼ਿਕਰ ਕੀਤਾ ਔਖੀ ਘੜੀ ਨਾ ਦੇਖਣ ਦੇਈ। ਸੰਗਤ ਜੀ, ਔਖੀ ਘੜੀ ਨਹੀਂ ਵੇਖਣ ਦਿੰਦਾ ਜਦੋਂ ਉਹ ਆਪਣੇ ਬਿਰਧ ਦੀ ਸੰਭਾਲ ਕਰਦਾ ਹੈ। ਜਦੋਂ ਕੋਈ ਪਿਆਰ ਨਾਲ ਉਹਨੂੰ ਚੇਤੇ ਕਰਦਾ ਹੈ ਨਾ, ਤੇ ਸਤਿਗੁਰੂ ਜੀ ਕਹਿੰਦੇ ਨੇ ਫਿਰ ਉਹ ਕਿਰਪਾਲੂ ਹੋ ਜਾਂਦਾ ਹੈ, ਕਿਰਪਾ ਦੇ ਘਰ ਵਿੱਚ ਆ ਜਾਂਦਾ ਹੈ ਤੇ ਕਿਰਪਾ ਦੇ ਘਰ ਵਿੱਚ ਆ ਕੇ ਜੀਵ ਦੀ ਰੱਖਿਆ ਕਰਦਾ ਹੈ। ਇਹ ਸਤਿਗੁਰਾਂ ਨੇ ਪਾਵਨ ਸ੍ਰੀ ਮੁੱਖ ਵਾਕ ਆਪਾਂ ਨੂੰ ਬਖਸ਼ਿਸ਼ ਕੀਤਾ ਸੀ। ਸੰਗਤ ਜੀ, ਚੱਲ ਰਹੀ ਲੜੀਵਾਰ ਕਥਾ ਜੋ ਰਾਮਕਲੀ ਰਾਗ ਵਿੱਚ ਸਿੱਧ ਗੋਸ਼ਟ ਦੀ ਸੰਪੂਰਨਤਾ ਤੋਂ ਉਪਰੰਤ ਰਾਮਕਲੀ ਦੀ ਪਹਿਲੀ ਵਾਰ ਜਿਹਦੀ ਆਰੰਭਤਾ ਹੋ ਚੁੱਕੀ ਹੈ, ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ ਜੀ ਉਹਨਾਂ ਨੇ ਇਹ ਵਾਰ ਦੀ ਆਰੰਭਤਾ ਕੀਤੀ ਸੀ। ਔਰ ਇਸ ਵਾਰ ਦਾ ਪਹਿਲਾ ਸ਼ਬਦ ਤੇ ਪਹਿਲੀ ਪੌੜੀ ਉਹਨਾਂ ਨੇ ਸੰਪੂਰਨ ਕੀਤੀ ਸੀ। ਆਓ ਪਿਆਰ ਸਹਿਤ ਜੋ ਦੂਜਾ ਸ਼ਬਦ ਹੈ ਉਹ ਸਰਵਣ ਕਰੀਏ ਜੀ।
ਸਲੋਕ ਕਬੀਰ ਮਹਿਦੀ ਕਰ ਕੇ ਘਾਲਿਆ।
ਸੰਗਤ ਜੀ, ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਇਹ ਉਚਾਰਨ ਕੀਤੀ ਹੋਈ ਵਾਰ ਹੈ ਅਤੇ ਇਸ ਬਾਣੀ ਦੀ ਤਰਤੀਬ ਜਿਹੜੀ ਹੈ ਉਹ ਧੰਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਤਿਆਰ ਕੀਤੀ ਹੈ। ਔਰ ਜਿਹੜੀਆਂ ਇਹ ਧੁਨਾਂ ਨੇ, ਇਹ ਧੁਨਾਂ ਦੀ ਤਰਜ ਤੇ ਗਾਇਨ ਕਰਨ ਦਾ ਹੁਕਮ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕੀਤਾ ਹੈ। ਧੰਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ ਮਹਾਰਾਜ, ਭਗਤ ਕਬੀਰ ਸਾਹਿਬ ਜੀ ਨੇ ਆਪਣੇ ਸਲੋਕਾਂ ਦੇ ਵਿੱਚ ਇੱਕ ਸਲੋਕ ਉਚਾਰਨ ਕੀਤਾ ਹੈ, ਮਹਿੰਦੀ ਕਰਕੇ ਘਾਲਿਆ ਆਪ ਪੀਸਾਏ ਪੀਸਾਏ, ਤੇ ਮਹਾਰਾਜ ਆਪ ਕਿਰਪਾ ਕਰਕੇ ਸਾਨੂੰ ਇਹਦੇ ਅਰਥ ਸਮਝਾਓ। ਤਾਂ ਹਜ਼ੂਰ ਨੇ ਉਹ ਸਲੋਕ ਭਗਤ ਕਬੀਰ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ, ਸੰਗਤ ਜੀ ਇੱਥੇ ਅੰਕਿਤ ਵੀ ਕੀਤਾ ਹੈ ਅਤੇ ਨਾਲ ਵਿਦਵਾਨ ਇਹ ਵੀ ਦਰਸਾਉਂਦੇ ਨੇ ਕਿ ਸਤਿਗੁਰਾਂ ਨੇ ਆਪਣੇ ਵਿੱਚ ਤੇ ਭਗਤਾਂ ਦੇ ਵਿੱਚ ਕੋਈ ਅੰਤਰ ਨਹੀਂ ਰੱਖਿਆ, ਭਗਤਾਂ ਨੂੰ ਆਪਣਾ ਹੀ ਰੂਪ ਜਾਣਿਆ ਹੈ। ਇਸ ਕਰਕੇ ਹਜ਼ੂਰ ਕਹਿ ਰਹੇ ਨੇ ਸਲੋਕ, ਸਲੋਕ ਦੇ ਵਿੱਚ ਸਤਿਗੁਰੂ ਜੀ ਉਚਾਰਨ ਕਰਦੇ ਨੇ, ਆਪ ਪਿਆਰ ਸਹਿਤ ਸਰਵਣ ਕਰੋ ਜੀ।
ਕਬੀਰ ਮਹਿਦੀ ਕਰ ਕੇ ਘਾਲਿਆ।
ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਮਹਿਦੀ ਕਰਕੇ ਘਾਲਿਆ। ਸੰਗਤ ਜੀ, ਜਿਵੇਂ ਮਹਿੰਦੀ ਆਪਣੇ ਆਪ ਨੂੰ ਰਗੜਾਉਂਦੀ ਹੈ ਤੇ ਰਗੜਨ ਤੋਂ ਬਾਅਦ ਫਿਰ ਉਹ ਜਦੋਂ ਹੱਥਾਂ ਦੇ ਲੱਗਦੀ ਹੈ ਫਿਰ ਉਹ ਆਪਣਾ ਰੰਗ ਵਿਖਾਉਂਦੀ ਹੈ। ਇਸ ਤਰ੍ਹਾਂ ਇੱਥੇ ਭਗਤ ਜੀ ਨੇ ਜ਼ਿਕਰ ਕੀਤਾ ਹੈ, ਮਹਿਦੀ ਕਰਕੇ ਘਾਲਿਆ। ਜਿਨ੍ਹਾਂ ਪ੍ਰਾਣੀਆਂ ਨੇ, ਜਿਨ੍ਹਾਂ ਪੁਰਖਾਂ ਨੇ ਆਪਣੀ ਜ਼ਿੰਦਗੀ ਨੂੰ ਘਾਲਣਾ ਦੇ ਵਿੱਚ ਪਾਇਆ ਤੇ ਅਤਿਅੰਤ ਤੋਂ ਅਤਿਅੰਤ ਕਠਿਨ ਘਾਲਣਾ ਘਾਲੀ, ਇਹਦੇ ਅੰਤਰੀ ਅਰਥ ਵਿਦਵਾਨਾਂ ਨੇ ਹੋਰ ਵੀ ਕੀਤੇ ਨੇ, ਅਤਿਅੰਤ ਤੋਂ ਅਤਿਅੰਤ ਘਾਲਣਾ ਘਾਲੀ, ਆਪਣੇ ਆਪ ਨੂੰ ਭਾਵ ਆਪਾ ਭਾਵ ਨੂੰ ਉਹਨਾਂ ਨੇ ਘਾਲਣਾ ਘਾਲ ਕੇ ਇੰਨਾ ਕੁ ਬਰੀਕ ਕਰ ਲਿਆ ਕਿ ਜਿਵੇਂ ਮਹਿੰਦੀ ਬਰੀਕ ਹੁੰਦੀ ਹੈ, ਕਬੀਰ ਮਹਿੰਦੀ ਕਰਕੇ ਘਾਲਿਆ। ਉਹਨਾਂ ਨੇ ਘਾਲਣਾ ਹੀ ਐਸੀ ਘਾਲੀ ਹੈ। ਸੰਗਤ ਜੀ, ਆਪਾ ਭਾਵ ਨੂੰ ਉਹਨਾਂ ਨੇ ਇੰਨਾ ਬਰੀਕ ਕੀਤਾ ਹੈ ਜਿਵੇਂ ਮਹਿੰਦੀ ਬਰੀਕ ਹੁੰਦੀ ਹੈ।
ਆਪ ਪੀਸਾਏ ਪੀਸਾਏ,
ਉਹਨਾਂ ਨੇ ਆਪਣੇ ਆਪ ਨੂੰ ਪੀ ਪੀ ਕੇ ਨਾ ਘਾਲਣਾ ਘਾਲ ਘਾਲ ਕੇ ਸੰਗਤ ਜੀ ਇੰਨਾ ਕੁ ਬਰੀਕ ਕਰ ਲਿਆ, ਇੰਨੀ ਕੁ ਨਿਮਰਤਾ ਅੰਦਰ ਆ ਗਈ। ਹੁਣ ਭਾਵੇਂ ਕੋਈ ਸ਼ਸਤਰ ਲੈ ਕੇ ਕੱਟੀ ਜਾਵੇ, ਭਾਵੇਂ ਕੋਈ ਜੋ ਮਰਜ਼ੀ ਆਖੀ ਜਾਵੇ, ਹੁਣ ਉਹਨਾਂ ਨੂੰ ਗੁੱਸਾ ਨਹੀਂ ਆਉਂਦਾ। ਸ਼ਸਤਰ ਤੀਖਣ ਕਾਟ ਡਾਰਿਓ, ਮਨ ਨਾ ਕੀਨੋ ਰੋਸ, ਕਾਜ ਉਆ ਕੋ ਲੇ ਸਵਾਰਿਓ, ਤਿਲ ਨਾ ਦੀਨੋ ਦੋਸ। ਸੰਗਤ ਜੀ, ਜੇ ਕੋਈ ਹੁਣ ਉਹਨਾਂ ਨੂੰ ਸ਼ਸਤਰ ਲੈ ਕੇ ਕੱਟਦਾ ਵੀ ਹੈ ਨਾ, ਤੇ ਉਹ ਰੋਸ ਨਹੀਂ ਕਰਦੇ। ਹਾਂ, ਜੇ ਕੋਈ ਉਹਨਾਂ ਦਾ ਕਾਰਜ ਹੋਵੇ ਜਿਹੜੇ ਸ਼ਸਤਰ ਲੈ ਕੇ ਕੱਟਦੇ ਨੇ, ਤੇ ਹਜ਼ੂਰ ਕਹਿੰਦੇ ਫਿਰ ਉਹਨਾਂ ਦਾ ਕਾਰਜ ਵੀ ਉਹ ਗੁਰਮੁਖ ਪਿਆਰਾ ਸਵਾਰ ਦਿੰਦਾ ਹੈ ਜਿਹਨੇ ਘਾਲਣਾ ਘਾਲ ਕੇ ਨਿਮਰਤਾ ਪ੍ਰਾਪਤ ਕੀਤੀ ਹੈ, ਤੇ ਉਹਨਾਂ ਤੇ ਦੋਸ਼ ਨਹੀਂ ਦਿੰਦਾ ਵੀ ਇਹਨੇ ਮੈਨੂੰ ਸ਼ਸਤਰ ਚੁੱਕਿਆ ਸੀ, ਇਹ ਮੈਨੂੰ ਮਾਰਨ ਆਇਆ ਸੀ। ਜਿਵੇਂ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਅੰਦਰ ਹਮਾਜੂ ਆਇਆ, ਤੇ ਉਹਨੇ ਜਦੋਂ ਹਜ਼ੂਰ ਬੱਚਿਆਂ ਦੀਆਂ ਕੁਸ਼ਤੀਆਂ ਵੇਖ ਰਹੇ ਸੀ, ਉਹਨੇ ਤਲਵਾਰ ਚੁੱਕੀ ਤੇ ਸੰਗਤ ਜੀ ਹਜ਼ੂਰ ਨੇ ਕਿਹਾ ਸੀ ਜਿੱਥੇ ਚਲਾਉਣੀ ਸੀ ਉਥੋਂ ਡਰ ਕੇ ਭੱਜ ਆਇਆ ਹੈ, ਹੁਣ ਇੱਥੇ ਫਕੀਰਾਂ ਤੇ ਆਣ ਕੇ ਤਲਵਾਰਾਂ ਚੁੱਕਦਾ। ਪਰ ਫਿਰ ਰੋਸ ਨਹੀਂ ਕੀਤਾ ਸੰਗਤ ਜੀ, ਫਿਰ ਉਹਨੂੰ ਬਚਨ ਵੀ ਕਰ ਦਿੱਤਾ ਸੀ ਵੀ ਤੈਨੂੰ ਰਾਜ ਭਾਗ ਮਿਲੇਗਾ। ਜਿਨ੍ਹਾਂ ਨੇ ਆਪਣੇ ਆਪ ਨੂੰ ਪੀਸਿਆ ਹੈ, ਕਠਿਨ ਘਾਲਣਾ ਘਾਲੀ ਹੈ, ਗੁਰ ਸ਼ਬਦ ਦੀ ਕਮਾਈ ਕੀਤੀ ਹੈ, ਤੇ ਕਮਾਈ ਕਰਦਿਆਂ ਕਰਦਿਆਂ ਮਹਿੰਦੀ ਵਾਂਗ ਉਹ ਪੀਸੇ ਗਏ ਨੇ, ਸੰਗਤ ਜੀ ਬਰੀਕ ਹੋ ਗਏ ਨੇ, ਇੰਨੀ ਕੁ ਨਿਮਰਤਾ ਕੁੱਟ ਕੁੱਟ ਕੇ ਉਹਨਾਂ ਦੇ ਅੰਦਰ ਭਰ ਗਈ ਹੈ ਕਿ ਹੁਣ ਆਪਾਂ ਭਾਵ ਰਿਹਾ ਹੀ ਨਹੀਂ, ਤੇ ਨਾ ਹੀ ਉਹ ਕਿਸੇ ਤੇ ਦੋਸ਼ ਲਾਉਂਦੇ ਨੇ।
ਸਹ ਬਾਤ ਨਾ ਪੁੱਛੀਆ,
ਪਰ ਭਗਤ ਜੀ ਕਹਿੰਦੇ ਨੇ ਹੇ ਵਾਹਿਗੁਰੂ ਜੀ, ਸਹਿਦ ਅਰਥ ਮਾਲਕ, ਹੇ ਮਾਲਕ, ਹੇ ਪ੍ਰਭੂ, ਹੇ ਪਰਮੇਸ਼ਰ ਜੀ, ਤੈਂ ਸਹ ਬਾਤ ਨਾ ਪੁੱਛੀਆ, ਤੁਸੀਂ ਸਰਗੁਣ ਸਰੂਪ ਧਾਰ ਕੇ ਉਹਨਾਂ ਦੀ ਗੱਲ ਹੀ ਨਹੀਂ ਪੁੱਛੀ ਵੀ ਤੂੰ ਇੰਨੀ ਭਾਰੀ ਕਠਿਨ ਤਪੱਸਿਆ ਕੀਤੀ ਹੈ, ਤੂੰ ਆਪਣੇ ਸਰੀਰ ਨੂੰ ਵੀ ਮਹਿੰਦੀ ਵਰਗਾ ਕਰ ਲਿਆ ਬਰੀਕ, ਘਾਲਣਾ ਘਾਲ ਘਾਲ ਕੇ। ਜਿਨ੍ਹਾਂ ਨੇ ਘਾਲਣਾ ਘਾਲੀ ਸੰਗਤ ਜੀ, ਜਦੋਂ ਉਹਨਾਂ ਦੇ ਜੀਵਨ ਨੂੰ ਪੜ੍ਹੀਏ ਨਾ, ਫਿਰ ਪਤਾ ਲੱਗਦਾ ਵੀ ਘਾਲਣਾ ਬਹੁਤ ਔਖੀ ਹੈ। ਬਾਬਾ ਮਹਾਰ ਰਾਮ ਸਿੰਘ ਜੀ ਭੁੱਚੋ ਵਾਲੇ ਮਹਾਂਪੁਰਖ, ਉਹਨਾਂ ਦਾ ਜੀਵਨ ਪੜ੍ਹੋਗੇ ਤੇ ਫਿਰ ਪਤਾ ਲੱਗਦਾ ਵੀ ਘਾਲਣਾ ਕੀ ਚੀਜ਼ ਹੈ, ਕਿਵੇਂ ਘਾਲੀ ਜਾਂਦੀ ਹੈ, ਬੜੀ ਕਠਿਨ ਤਪੱਸਿਆ ਹੈ। ਸੰਤ ਬਾਬਾ ਮਹਾਰ ਨਾਮ ਸਿੰਘ ਜੀ ਨੇ ਬਹੁਤ ਘਾਲਣਾ ਘਾਲੀ। ਸੰਗਤ ਜੀ, ਸਾਲ ਸਾਲ ਗੁਰ ਸ਼ਬਦ ਵਿੱਚ ਸੁਰਤ ਜੋੜ ਕੇ ਬੈਠੇ ਰਹਿਣਾ, ਨਾ ਕੋਈ ਛਕਣਾ ਨਾ ਛਕਾਉਣਾ, ਕਿੱਡੀ ਵੱਡੀ ਘਾਲਣਾ ਹੈ। ਤੋ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਭਗਤ ਕਬੀਰ ਸਾਹਿਬ ਜੀ ਦੁਆਰਾ ਕਿ ਹੇ ਵਾਹਿਗੁਰੂ ਜੀ, ਤੁਸੀਂ ਉਹਨਾਂ ਦੀ ਗੱਲ ਹੀ ਨਹੀਂ ਪੁੱਛਦੇ ਜਿਨ੍ਹਾਂ ਨੇ ਸਰੀਰ ਦੀ ਘਾਲਣਾ ਕੀਤੀ ਹੈ, ਬਹੁਤ ਭਾਰੀ ਤਪੱਸਿਆ ਕੀਤੀ ਹੈ, ਸਿਮਰਨ ਭਜਨ ਕੀਤਾ ਮਹਾਰਾਜ, ਉਹ ਤੇ ਹੁਣ ਮਹਿੰਦੀ ਵਰਗੇ ਹੋ ਗਏ ਨੇ ਬਰੀਕ, ਤੇ ਮਹਾਰਾਜ ਤੁਸੀਂ ਉਹਨਾਂ ਦੀ ਗੱਲ ਹੀ ਨਹੀਂ ਪੁੱਛਦੇ।
ਕਬਹੂ ਨਾ ਲਾਈ ਪਾਏ,
ਅਤੇ ਮਹਾਰਾਜ ਤੁਸੀਂ ਉਹਨਾਂ ਨੂੰ ਆਪਣੇ ਕਦੇ ਚਰਨੀ ਵੀ ਨਹੀਂ ਲਾਇਆ, ਤੁਸੀਂ ਆਪਣੇ ਚਰਨਾਂ ਨਾਲ ਵੀ ਨਹੀਂ ਉਹਨਾਂ ਨੂੰ ਜੋੜਦੇ।
ਮਹੱਲਾ ਤੀਜਾ,
ਮਹੱਲਾ ਤੀਜਾ, ਤੀਜੇ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ, ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਭਗਤ ਕਬੀਰ ਸਾਹਿਬ ਜੀ ਦੇ ਸਲੋਕ ਦਾ ਉੱਤਰ ਦਿੰਦੇ ਨੇ।
ਨਾਨਕ ਮਹਿਦੀ ਕਰਕੇ ਰੱਖਿਆ।
ਹਜ਼ੂਰ ਕਹਿੰਦੇ ਨੇ ਕਿ ਭਾਈ ਜਿਸ ਵਾਹਿਗੁਰੂ ਪਰਮੇਸ਼ਰ ਨੇ ਇਸ ਸਰੀਰ ਨੂੰ ਮਹਿੰਦੀ ਵਰਗਾ ਕਰਕੇ ਰੱਖਿਆ,
ਸੋ ਸਹੁ ਨਦਰ ਕਰੇ,
ਉਹ ਪਤੀ ਪਰਮੇਸ਼ਰ ਵਾਹਿਗੁਰੂ ਜਰੂਰ ਇਹਦੇ ਤੇ ਕਿਰਪਾ ਦ੍ਰਿਸ਼ਟੀ ਕਰੇਗਾ।
ਆਪੇ ਪੀਸਾ ਆਪੇ ਕਸਾ,
ਉਹ ਆਪ ਹੀ ਪਰਮੇਸ਼ਰ ਸੰਗਤ ਜੀ ਇਸ ਪੁਰਖ ਨੂੰ ਜੀਵ ਨੂੰ ਸਿਮਰਨ ਦੇ ਵਿੱਚ ਜੋੜਦਾ ਹੈ। ਜਿਵੇਂ ਕੋਈ ਬੰਦਾ ਆਪ ਹੀ ਕਿਸੇ ਨੂੰ ਕਹੇ ਨਾ ਵੀ ਤੂੰ ਆ ਮਹਿੰਦੀ ਪੀ, ਤੇ ਉਹ ਮਹਿੰਦੀ ਪੀਣ ਲੱਗ ਪੈਂਦਾ ਹੈ, ਤੇ ਜਦੋਂ ਪਰਮੇਸ਼ਰ ਹੁਕਮ ਕਰਦਾ ਨਾ ਵੀ ਤੂੰ ਹੁਣ ਸਿਮਰਨ ਭਜਨ ਕਰ, ਬੰਦਗੀ ਵਿੱਚ ਲੱਗ, ਤੇ ਸੰਗਤ ਜੀ ਉਹ ਬੰਦਾ ਵਾਹਿਗੁਰੂ ਦੀ ਬੰਦਗੀ ਵਿੱਚ ਜੁੜ ਜਾਂਦਾ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਭਾਈ ਉਹ ਆਪ ਹੀ ਪੀਸਾ ਹੈ, ਇਸ ਸਰੀਰ ਰੂਪੀ ਮਹਿੰਦੀ ਨੂੰ ਪੀਂਦਾ ਹੈ, ਤੇ ਆਪ ਹੀ ਇਸ ਸਰੀਰ ਰੂਪੀ ਮਹਿੰਦੀ ਨੂੰ ਕਸਾ ਕਸਾਉਂਦਾ
ਹੈ,
ਅਤੇ ਆਪ ਹੀ ਕਿਰਪਾ ਕਰਕੇ ਆਪਣੇ ਨਾਲ ਲਾ ਲੈਂਦਾ ਹੈ।
ਪਿਰਮ ਪਿਆਲਾ ਖਸਮ ਕਾ,
ਪਰ ਹਜ਼ੂਰ ਕਹਿੰਦੇ ਇਹ ਜਿਹੜਾ ਪਿਰਮ ਪਿਆਲਾ ਹੈ ਨਾ, ਪਿਰਮ ਦਾ ਅਰਥ ਹੈ ਪ੍ਰੇਮ, ਜਿਹੜਾ ਪ੍ਰੇਮ ਦਾ ਪਿਆਲਾ ਹੈ, ਇਹ ਮਾਲਕ ਦਾ ਪਿਆਲਾ ਕਿਹਨੂੰ ਪ੍ਰਾਪਤ ਹੁੰਦਾ?
ਜੈ ਭਾਵੈ,
ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜਾ ਪੁਰਖ ਜਿਹੜਾ ਪ੍ਰਾਣੀ ਉਸ ਵਾਹਿਗੁਰੂ ਨੂੰ ਭਾ ਜਾਵੇ ਸੰਗਤ ਜੀ, ਉਹਨਾਂ ਨੂੰ ਇਹ ਪ੍ਰੇਮ ਦਾ ਪਿਆਲਾ, ਬ੍ਰਹਮਾਨੰਦ ਦਾ ਰਸ, ਅੰਮ੍ਰਿਤ ਦਾ ਰਸ ਉਹਨਾਂ ਨੂੰ ਦਿੰਦਾ ਹੈ।
ਪਾਉੜੀ ਵੇਕੀ ਸ੍ਰਿਸ਼ਟ ਉਪਾਈ ਅਨਾ,
ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਪੌੜੀ ਦੇ ਵਿੱਚ ਉਚਾਰਨ ਕਰਦੇ ਨੇ ਵੇਕੀ ਸ੍ਰਿਸ਼ਟ ਉਪਾਈ ਅਨ, ਪਰਮੇਸ਼ਰ ਨੇ ਵੇਕੀ ਵੱਖਰੀ ਵੱਖਰੀ ਰੰਗਾਂ ਰੰਗਾਂ ਦੀ ਸ੍ਰਿਸ਼ਟੀ ਪੈਦਾ ਕੀਤੀ ਹੋਈ ਹੈ। ਜਿਸ ਤਰ੍ਹਾਂ ਹਜ਼ੂਰ ਨੇ ਜ਼ਿਕਰ ਕੀਤਾ ਨਾ, ਧਰਤੀ ਹੋਰ, ਪਰਾ ਹੋਰ ਹੋਰ, ਧਰਤੀ ਵੀ ਇੱਕ ਰੰਗ ਦੀ ਨਹੀਂ ਸੰਗਤ ਜੀ, ਕਿਤੇ ਕਾਲੀ ਹੈ, ਕਿਤੇ ਲਾਲ ਹੈ, ਕਿਤੇ ਚੀਕਣੀ ਹੈ, ਕਿਤੇ ਰੇਤਲੀ ਹੈ। ਇਸੇ ਤਰ੍ਹਾਂ ਹਜ਼ੂਰ ਕਹਿੰਦੇ ਵਾਹਿਗੁਰੂ ਪਰਮੇਸ਼ਰ ਨੇ ਇਹ ਜਿਹੜੀ ਸ੍ਰਿਸ਼ਟੀ ਪੈਦਾ ਕੀਤੀ ਹੈ ਨਾ, ਇਹ ਵੀ ਵੇਖੀ ਵੱਖਰੀ ਵੱਖਰੀ, ਭਾਵ ਵੱਖਰੇ ਵੱਖਰੇ ਰੰਗਾਂ ਦੇ ਵਿੱਚ ਹੀ ਪੈਦਾ ਕੀਤੀ ਹੈ।
ਸਭ ਹੁਕਮ ਆਵੈ ਜਾਏ ਸਮਾਹੀ,
ਪਰ ਹਜ਼ੂਰ ਕਹਿੰਦੇ ਨੇ ਹੈ ਇਹ ਸਾਰੀ ਸ੍ਰਿਸ਼ਟੀ ਉਹਦੇ ਹੁਕਮ ਵਿੱਚ ਹੈ, ਉਹਦੇ ਹੁਕਮ ਵਿੱਚ ਹੀ ਸਾਰੀ ਸ੍ਰਿਸ਼ਟੀ ਆਉਂਦੀ ਹੈ, ਉਹਦੇ ਹੁਕਮ ਵਿੱਚ ਹੀ ਸਾਰੀ ਸ੍ਰਿਸ਼ਟੀ ਜਾਂਦੀ ਹੈ, ਤੇ ਜਦੋਂ ਵਾਹਿਗੁਰੂ ਦਾ ਹੁਕਮ ਹੋਵੇ ਤੇ ਫਿਰ ਇਹ ਸ੍ਰਿਸ਼ਟੀ ਉਹਦੇ ਵਿੱਚ ਸਮਾ ਜਾਂਦੀ ਹੈ, ਲੈ ਹੋ ਜਾਂਦੀ ਹੈ। ਸੰਗਤ ਜੀ, ਸਤਿਗੁਰਾਂ ਨੇ ਗੁਰਬਾਣੀ ਵਿੱਚ ਜ਼ਿਕਰ ਕੀਤਾ ਸਭ ਕੁਛ ਹੁਕਮੇ ਆਉਂਦਾ, ਸਭ ਕੁਛ ਹੁਕਮੇ ਜਾਏ, ਸਾਰਾ ਕੁਛ ਪਰਮੇਸ਼ਰ ਦੇ ਹੁਕਮ ਵਿੱਚ ਆਉਂਦਾ ਹੈ। ਜਿੰਨੀ ਵੀ ਆਪਾਂ ਸ੍ਰਿਸ਼ਟੀ ਤੱਕਦੇ ਹਾਂ ਨਾ, ਇਹ ਸਾਰੀ ਉਸ ਪਰਮੇਸ਼ਰ ਦੇ ਹੁਕਮ ਵਿੱਚ ਆਈ ਹੋਈ ਹੈ, ਤੇ ਜਾਂਦੀ ਵੀ ਉਹਦੇ ਹੁਕਮ ਵਿੱਚ ਹੈ। ਇਹ ਵੱਖਰੀ ਗੱਲ ਹੈ ਕਿ ਜਦੋਂ ਕੋਈ ਪ੍ਰਾਣੀ ਤੁਰ ਜਾਂਦਾ ਹੈ ਨਾ, ਤੇ ਅਸੀਂ ਕਦੀ ਕਿਸੇ ਤੇ ਦੋਸ਼ ਮੜਦੇ ਹਾਂ, ਕਦੀ ਕਿਸੇ ਤੇ ਦੋਸ਼ ਮੜਦੇ ਹਾਂ ਵੀ ਫਲਾੜੇ ਨੇ ਮਾਰ ਦਿੱਤਾ, ਫਲਾੜੇ ਨੇ ਐਂ ਕਰ ਦਿੱਤਾ। ਸੱਚੇ ਪਾਤਸ਼ਾਹ ਜੀ ਕਹਿੰਦੇ ਨਹੀਂ ਭਾਈ, ਇਹ ਜੀਵ ਆਉਂਦਾ ਵੀ ਉਹਦੇ ਹੁਕਮ ਵਿੱਚ ਹੈ, ਤੇ ਜਾਂਦਾ ਵੀ ਉਹਦੇ ਹੁਕਮ ਵਿੱਚ ਹੈ, ਤੇ ਹੁਕਮ ਵਿੱਚ ਰਹਿ ਕੇ ਜਿਹੜਾ ਘਾਲਣਾ ਘਾਲਦਾ ਨਾ ਜੀ, ਉਹ ਫਿਰ ਉਹਦੇ ਵਿੱਚ ਹੀ ਸਮਾਹੀ ਸਮਾ ਜਾਂਦਾ ਹੈ।
ਆਪੇ ਵੇਖ ਵਿਗਸਦਾ।
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਆਪ ਹੀ ਪਰਮੇਸ਼ਰ ਸ੍ਰਿਸ਼ਟੀ ਦੀ ਉਤਪਤੀ ਕਰਦਾ ਹੈ, ਆਪ ਹੀ ਪਾਲਣਾ ਕਰਦਾ ਹੈ, ਆਪ ਹੀ ਲੈਤਾ ਕਰਦਾ ਹੈ, ਆਪ ਹੀ ਸਾਰਿਆਂ ਨੂੰ ਵੇਖਦਾ ਹੈ ਵੀ ਕਿਹੜਾ ਕਿਹੜੇ ਕਿਹੜੇ ਕਰਮ ਕਰ ਰਿਹਾ ਹੈ, ਉਹਨੂੰ ਭੋਰਾ ਭੋਰਾ ਪਤਾ ਹੈ। ਸੰਗਤ ਜੀ ਇਉਂ ਕਹੀਏ ਕਿ ਦੁਨੀਆਂ ਦੇ ਕੈਮਰੇ ਤੇ ਹੋ ਸਕਦਾ ਫੇਲ ਹੋ ਜਾਂਦੇ ਹੋਣਗੇ, ਪਰ ਪਰਮੇਸ਼ਰ ਦਾ ਕੈਮਰਾ ਫੇਲ ਨਹੀਂ ਹੁੰਦਾ। ਪਰਮੇਸ਼ਰ ਦਾ ਕੈਮਰਾ ਇੰਨਾ ਤਾਕਤਵਰ ਹੈ ਕਿ ਹਰੇਕ ਜੀਵ ਦੇ 42 ਲੱਖ ਜੂਨਾਂ ਧਰਤੀ ਤੇ ਨੇ, 42 ਲੱਖ ਜੂਨਾਂ ਪਾਣੀ ਦੇ ਵਿੱਚ ਨੇ। ਭਗਤ ਰਾਮਦੇਵ ਜੀ ਨੇ ਇਹਦਾ ਜ਼ਿਕਰ ਕੀਤਾ ਤੇ ਸੰਗਤ ਜੀ ਸਾਰਿਆਂ ਤੇ ਹੀ ਉਹਦਾ ਕੈਮਰਾ ਚੱਲ ਰਿਹਾ ਹੈ, ਸਾਰਿਆਂ ਤੇ। ਤੇ ਭਗਤ ਰਵਿਦਾਸ ਜੀ ਨੇ ਜ਼ਿਕਰ ਕੀਤਾ, ਉਹ ਕਹਿੰਦੇ ਨੇ ਜੋਈ ਜੋਈ ਕੀਨੋ ਸੋਈ ਸੋਈ ਵੇਖਿਓ। ਇਸ ਜੀਵ ਨੇ ਜਿਹੜਾ ਜਿਹੜਾ ਕਰਮ ਕੀਤਾ ਸੀ ਨਾ, ਤੇ ਜਦੋਂ ਇਹ ਸਰੀਰ ਛੱਡ ਕੇ ਜਾਂਦਾ ਉਹ ਫਿਲਮ ਇਹਦੇ ਸਾਹਮਣੇ ਰੱਖੀ ਜਾਂਦੀ ਆ। ਹੁਣ ਆਪਾਂ ਵਿਆਹ ਸ਼ਾਦੀਆਂ ਤੇ ਵੀ ਵੇਹਨੇ ਆ ਨਾ, ਫਿਲਮ ਬਣਦੀ ਹੈ। ਕੋਈ ਚੋਰੀ ਚੋਰ ਚੋਰ ਚੋਰੀ ਕਰਦਾ ਹੈ ਨਾ, ਤੇ ਬਾਅਦ ਵਿੱਚ ਜਦੋਂ ਰੌਲਾ ਪੈਂਦਾ ਵੀ ਫਲਾਣੇ ਦਾ ਕੜਾ ਨਹੀਂ ਲੱਭਦਾ, ਫਲਾਣੇ ਦੇ ਪੈਸੇ ਨਹੀਂ ਲੱਭਦੇ, ਫਿਰ ਆਪਾਂ ਸੰਗਤ ਜੀ ਮੂਵੀ ਵੇਹਨੇ ਆ ਵੀ ਮੂਵੀ ਚ ਵੇਖੋ ਕੋਈ ਆ ਹੀ ਜਾਵੇਗਾ, ਤੇ ਜਦੋਂ ਵੇਹਨੇ ਆ ਤੂੰ ਬੰਦਾ ਸਾਹਮਣੇ ਆ ਜਾਂਦਾ, ਤੇ ਜਦੋਂ ਆਪਾਂ ਉਹ ਬੰਦੇ ਨੂੰ ਉਸ ਮੂਵੀ ਦੇ ਸਾਹਮਣੇ ਕਰਦੇ ਆ ਨਾ, ਫਿਰ ਉਹ ਮੁੱਕਰ ਨਹੀਂ ਸਕਦਾ। ਹਜ਼ੂਰ ਕਹਿੰਦੇ ਨੇ ਸਦ ਸੁਣਦਾ ਸਦ ਵੇਖਦਾ ਕਿਉਂ ਮੁੱਕਰ ਪਿਆ ਜਾਏ, ਉਹ ਤਾਂ ਸਦਾ ਹੀ ਸਾਡੀਆਂ ਵਿਚਾਰਾਂ ਨੂੰ ਸੁਣਦਾ ਹੈ, ਸਾਡੇ ਕੀਤੇ ਹੋਏ ਕਰਤੱਵਾਂ ਨੂੰ ਸਾਡੇ ਕੰਮਾਂ ਨੂੰ ਵੇਖਦਾ ਹੈ, ਤੇ ਆਪਾਂ ਉਹਦੇ ਤੋਂ ਕਿਵੇਂ ਮੁੱਕਰ ਜਾਵਾਂਗੇ। ਉਹ ਤਾਂ ਸਾਡੀ ਭੋਰਾ ਭੋਰਾ ਫਿਲਮ ਤਿਆਰ ਕਰ ਰਿਹਾ ਹੈ ਵੀ ਇਸ ਵੇਲੇ ਇਹਨੇ ਆਹ ਪਾਪ ਕੀਤਾ, ਇਸ ਵੇਲੇ ਇਹਨੇ ਆਹ ਗੁਨਾਹ ਕੀਤਾ। ਭੋਰਾ ਭੋਰਾ ਉਹ ਸਾਡੀ ਸੰਗਤ ਜੀ ਗਲਤੀਆਂ ਨੂੰ ਨੋਟ ਕਰੀ ਜਾਂਦਾ ਹੈ। ਇਸ ਕਰਕੇ ਹਜ਼ੂਰ ਕਹਿੰਦੇ ਨੇ ਸੋ ਆਪ ਹੀ ਉਹ ਸਾਰਿਆਂ ਨੂੰ ਵੇਖਦਾ ਹੈ, ਤੱਕਦਾ ਹੈ, ਤੇ ਆਪ ਹੀ ਉਹ ਪ੍ਰਸੰਨ ਹੁੰਦਾ ਹੈ।
ਦੂਜਾ ਕੋ ਨਾਹੀ।
ਹਜ਼ੂਰ ਕਹਿੰਦੇ ਹੀ ਵਾਹਿਗੁਰੂ ਪਰਮੇਸ਼ਰ ਜੀ ਤੁਹਾਡੇ ਬਰੋਬਰ ਤੁਹਾਡੇ ਵਰਗਾ ਦੂਜਾ ਕੋਈ ਸਮਰੱਥ ਨਹੀਂ।
ਕਿਉਂ ਭਾਵੈ ਤਿਉ ਰੱਖ ਤੂੰ।
ਇਹ ਸੱਚੇ ਪਾਤਸ਼ਾਹ ਜਿਵੇਂ ਆਪ ਜੀ ਨੂੰ ਭਾਵੇ ਚੰਗਾ ਲੱਗੇ ਤੇਵੇਂ ਆਪ ਸਾਨੂੰ ਰੱਖਣਾ ਕਰੋ। ਜਿਵੇਂ ਭਗਤ ਨਾਮਦੇਵ ਜੀ ਨੇ ਕਿਹਾ ਨਾ, ਜਾਓ ਰਾਜ ਦੇਹੇ ਤਾਂ ਕਵਣ ਬਡਾਈ, ਜਾਓ ਭੀਖ ਮੰਗਾਵੇ ਤਾਂ ਕਿਆ ਕੱਟ ਜਾਈ। ਮਹਾਰਾਜ ਜੇ ਰਾਜ ਭਾਗ ਦੇ ਦਿਓਗੇ ਤਾਂ ਮੇਰੀ ਕੀ ਵਡਿਆਈ ਹੈ, ਇਹ ਤਾਂ ਤੁਹਾਡੀ ਵਡਿਆਈ ਹੈ ਨਾ ਵੀ ਪਰਮੇਸ਼ਰ ਨੇ ਰਾਜ ਭਾਗ ਦਿੱਤਾ। ਤੇ ਜੇ ਮੈਨੂੰ ਠੂਠਾ ਫੜਾ ਦਿਓਗੇ ਵੀ ਚੱਲ ਹੁਣ ਦਰ ਦਰ ਤੇ ਘਰ ਘਰ ਦੇ ਵਿੱਚ ਮੰਗ ਤੇ ਮੇਰਾ ਕੀ ਘਟ ਜਾਵੇਗਾ, ਫਿਰ ਵੀ ਤੇ ਤੂੰ ਹੀ ਮੇਰੇ ਵਿੱਚ ਵੱਸ ਕੇ ਮੰਗਣਾ ਹੈ ਨਾ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜਿਉਂ ਭਾਵੈ ਤਿਉਂ ਰੱਖ ਤੂੰ। ਮਹਾਰਾਜ ਜਿਵੇਂ ਤੈਨੂੰ ਚੰਗਾ ਲੱਗੇ ਤੇਵੇਂ ਆਪ ਸਾਨੂੰ ਰੱਖਣਾ ਕਰੋ।
ਗੁਰ ਸ਼ਬਦ ਬੁਝਾਹੀ।
ਹਜ਼ੂਰ ਕਹਿੰਦੇ ਨੇ ਭਾਈ ਜਿਨ੍ਹਾਂ ਤੇ ਵਾਹਿਗੁਰੂ ਕਿਰਪਾ ਕਰਦਾ ਹੈ, ਜਿਹੜੇ ਉਹਨੂੰ ਭਾ ਜਾਂਦੇ ਨੇ, ਉਹਨਾਂ ਨੂੰ ਗੁਰ ਸ਼ਬਦ ਦੁਆਰਾ ਸੂਝ ਬਖਸ਼ਿਸ਼ ਕਰਦਾ।
ਸਭਨਾ ਤੇਰਾ ਜੋ ਰਹਾ।
ਸਤਿਗੁਰੂ ਜੀ ਕਹਿੰਦੇ ਵਾਹਿਗੁਰੂ ਸਾਰਿਆਂ ਦੇ ਵਿੱਚ ਹੀ ਤੇਰਾ ਤਾਣ ਹੈ, ਸਾਰਿਆਂ ਦੇ ਵਿੱਚ ਹੀ ਤੇਰਾ ਬਲ ਹੈ। ਇਹ ਬਲ ਸਾਡਾ ਨਹੀਂ ਸੰਗਤ ਜੀ, ਜਦੋਂ ਵਾਹਿਗੁਰੂ ਬਲਵਾਨਾਂ ਦਾ ਵੀ ਬਲ ਖਿੱਚ ਲੈਂਦਾ ਹੈ ਨਾ, ਤੇ ਉਹ ਵੀ ਅੱਕੇ ਬੱਕੇ ਰਹਿ ਜਾਂਦੇ ਨੇ। ਸਤਿਗੁਰੂ ਜੀ ਕਹਿੰਦੇ ਵਾਹਿਗੁਰੂ ਇਹ ਸਾਰਿਆਂ ਦੇ ਵਿੱਚ ਤੁਹਾਡਾ ਹੀ ਜ਼ੋਰ ਹੈ, ਤੁਹਾਡਾ ਹੀ ਬਲ ਹੈ।
ਜਿਉਂ ਭਾਵੈ ਦਿਵੈ ਚਲਾਹੀ।
ਮਹਾਰਾਜ ਜਿਵੇਂ ਆਪ ਜੀ ਨੂੰ ਭਾਉਂਦਾ ਹੈ ਤੇਵੇਂ ਆਪ ਇਹਨਾਂ ਜੀਵਾਂ ਨੂੰ ਚਲਾਉਂਦੇ ਹੋ।
ਦੁਜੇਵੜ ਮੈਂ ਨਾਹੇ ਕੋ।
ਸੱਚੇ ਪਾਤਸ਼ਾਹ ਜੀ, ਤੁਹਾਡੇ ਵਰਗਾ ਤੁਹਾਡੇ ਜਿੱਡਾ ਮੈਨੂੰ ਹੋਰ ਕੋਈ ਦਿਸਦਾ ਨਹੀਂ।
ਕਿਸ ਆਖ ਸੁਣਾਈ?
ਹਜ਼ੂਰ ਕਹਿੰਦੇ ਵੀ ਕਿਹਨੂੰ ਆਖ ਕੇ ਸੜਾਉਣਾ ਕਰਾਂ।
ਵਾਹ ਵਾਹ ਸੱਚੇ ਪਾਤਸ਼ਾਹ।
ਹਜ਼ੂਰ ਕਥਨ ਕਰਦੇ ਨੇ, ਹੇ ਵਾਹਿਗੁਰੂ ਜੀ, ਹੇ ਪਰਮੇਸ਼ਰ ਦੀ, ਤੁਸੀਂ ਅਸਚਰਜ ਹੋ, ਤੁਸੀਂ ਵਿਸਮਾਦ ਹੋ।
ਤੂੰ ਸੱਚੀ ਨਾਈ।
ਮਹਾਰਾਜ, ਤੁਹਾਡੀ ਜਿਹੜੀ ਨਾਈ ਵਡਿਆਈ ਹੈ ਨਾ, ਇਹ ਵੀ ਸੱਚੀ ਹੈ। ਤੁਹਾਡੀ ਵਡਿਆਈ ਸੱਚੀ ਹੈ ਤੇ ਜਿਹੜਾ ਸੱਚੀ ਵਡਿਆਈ ਕਰਦਾ ਹੈ ਸੰਗਤ ਜੀ, ਉਹ ਵਾਹਿਗੁਰੂ ਵਿੱਚ ਅਭੇਦ ਹੋ ਜਾਂਦਾ ਹੈ। ਇਹ ਸਤਿਗੁਰੂ ਪਾਤਸ਼ਾਹ ਜੀ ਨੇ ਆਰਾਮ ਕਲੀ ਦੀ ਵਾਰ ਦੇ ਦੂਜੇ ਸ਼ਬਦ ਵਿੱਚ, ਦੂਜੀ ਪੌੜੀ ਵਿੱਚ ਆਪਾਂ ਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਜੀ ਕਹਿੰਦੇ ਨੇ, ਘਾਲਣਾ ਘਾਲਣੀ, ਸਿਮਰਨ ਭਜਨ ਕਰਨਾ, ਬਾਣੀ ਪੜ੍ਹਨੀ, ਹਰੇਕ ਗੁਰਸਿੱਖ ਮਾਈ ਭਾਈ ਦਾ ਫਰਜ਼ ਹੈ। ਫਲ ਦੇਣਾ ਇਹ ਵਾਹਿਗੁਰੂ ਦੇ ਵੱਸ ਹੈ। ਤੋ ਸੰਗਤ ਜੀ, ਇਹ ਵਾਰ ਦੀਆਂ 21 ਪੌੜੀਆਂ ਨੇ ਔਰ ਪਹਿਲੀ ਪੌੜੀ ਦੇ ਨਾਲ ਸਤਿਗੁਰੂ ਜੀ ਨੇ ਵਾਹ ਵਾਹ ਸੱਚੇ ਪਾਤਸ਼ਾਹ ਤੋਂ ਸੱਚੀ ਨਾਈ ਸ਼ਬਦ ਜੋੜਿਆ ਹੈ। ਬਾਕੀ ਜਿਹੜੀਆਂ 20 ਪੌੜੀਆਂ ਨੇ ਇਹਨਾਂ ਦੇ ਨਾਲ ਇਹ ਪੰਕਤੀ ਲਾਵਾਂਗੇ ਤੇ ਫਿਰ ਵਿਆਕਰਨ ਅਨੁਸਾਰ ਇਹ ਪੌੜੀਆਂ ਪੂਰੀਆਂ ਹੁੰਦੀਆਂ ਨੇ। ਔਰ ਜਿਹੜੇ ਵੀਰ ਛੱਡ ਜਾਂਦੇ ਨੇ ਨਾ, ਇਉਂ ਕਹਿ ਲਈਏ ਕਿ ਉਹ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਅੰਗ ਛੱਡ ਜਾਂਦੇ ਨੇ। ਇੱਕ ਅੰਗ 19 ਪੰਕਤੀਆਂ ਨੇ ਜੀ, ਤੇ ਤਕਰੀਬਨ ਇੱਕ ਅੰਗ ਦੇ ਬਰਾਬਰ ਹੋ ਜਾਂਦਾ ਹੈ। ਤੇ ਜੇ ਇੱਕ ਅੰਗ ਗੁਰੂ ਗ੍ਰੰਥ ਸਾਹਿਬ ਜੀ ਦਾ ਅਖੰਡ ਪਾਠ ਚੱਲਦਿਆਂ ਤੋਂ ਰਹਿ ਜਾਵੇ ਤੇ ਫਿਰ ਆਪਾਂ ਨੂੰ ਉਹਦਾ ਸਾਰਾ ਫਲ ਕਿੱਥੋਂ ਮਿਲੇਗਾ ਜੀ? ਨਹੀਂ ਮਿਲ ਸਕਦਾ। ਵਿਦਵਾਨਾਂ ਦੀ ਵਿਚਾਰ ਹੈ ਵੀ ਜਿਹੜੇ ਮੰਤਰ ਦਾ ਅਸੀਂ ਜਾਪ ਕਰਦੇ ਹਾਂ, ਜੇ ਉਹਦੇ ਵਿੱਚ ਕੋਈ ਇੱਕ ਅੱਖਰ ਵੀ ਰਹਿ ਜਾਵੇ ਤੇ ਉਹ ਸੰਪੂਰਨ ਨਹੀਂ ਹੁੰਦਾ। ਇਸ ਕਰਕੇ ਸਾਰੀਆਂ ਹੀ ਤਕਰੀਬਨ ਸੰਪਰਦਾਵਾਂ ਇਸ ਪੌੜੀ ਦੇ ਨਾਲ ਇਹ ਅਖੀਰਲੀ ਪੰਕਤੀ ਜਿਹੜੀ ਉਹ ਪੜ੍ਹਦੀਆਂ ਨੇ। ਔਰ ਸਤਿਗੁਰੂ ਜੀ ਨੇ ਇਸ਼ਾਰਾ ਵੀ ਕੀਤਾ, ਚਾਰ ਪੰਕਤੀਆਂ ਸੰਗਤ ਜੀ ਹੋਰ ਆਉਂਦੀਆਂ ਨੇ ਤੇ ਪੰਜਵੀਂ ਜਿਹੜੀ ਪੰਕਤੀ ਹੈ ਨਾ, ਉਹ ਸੁਣਾਈ ਆਈ ਜਾਈ ਵਡਿਆਈ ਇਸ ਤਰ੍ਹਾਂ ਆਉਂਦੀ ਹੈ ਤੇ ਉਹਦੇ ਨਾਲ ਜਦੋਂ ਆਪਾਂ ਇਹ ਛੇਵੀਂ ਪੰਕਤੀ ਜੋੜਾਂਗੇ, ਕਿਉਂਕਿ ਇਹ 6 ਪੰਕਤੀਆਂ ਦੀ ਵਾਰ ਹੈ। ਭਾਵੇਂ ਪ੍ਰੋਫੈਸਰ ਸਾਹਿਬ ਸਿੰਘ ਨੇ 5 ਪੰਕਤੀਆਂ ਲਿਖੀਆਂ ਨੇ, ਉਹਨਾਂ 6ਵੀਂ ਪੰਕਤੀ ਨਹੀਂ ਲਿਖੀ। ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿਹੜਾ ਸ਼ਬਦਾਰਥ ਛਾਪਿਆ ਉਹਦੇ ਵਿੱਚ ਵੀ ਉਹਨਾਂ ਨੇ 5 ਪੰਕਤੀਆਂ ਲਿਖੀਆਂ ਨੇ, ਵਾਰ ਦੀ 6ਵੀਂ ਪੰਕਤੀ ਨਹੀਂ ਲਿਖੀ। ਜਿਹੜੀ ਵਾਰ ਨੱਥੇ ਤੇ ਅਬਦੁਲ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੇ ਸੁਣਾਈ ਸੀ ਸੰਗਤ ਜੀ, ਉਹ ਵਾਰ ਦੀਆਂ 6 ਪੰਕਤੀਆਂ ਨੇ ਤੇ ਗੁਰੂ ਸਾਹਿਬ ਜੀ ਨੇ ਪਹਿਲੀ ਪੌੜੀ ਦੇ ਵਿੱਚ ਉਹ 6 ਪੰਕਤੀਆਂ ਦਰਸਾਈਆਂ ਨੇ। ਬਾਕੀ 20 ਪੌੜੀਆਂ ਦੀਆਂ 5-5 ਪੰਕਤੀਆਂ ਨੇ ਤੇ 6ਵੀਂ ਪੰਕਤੀ ਲਾਵਾਂਗੇ ਤੇ ਫਿਰ ਇਹ ਵਾਰ ਸੰਪੂਰਨ ਹੋਵੇਗੀ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਕੋਟਾਨ ਕੋਟ ਸ਼ੁਕਰ। ਆਪ ਸਮੂਹ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਸਮੁੱਚੇ ਪ੍ਰਬੰਧ ਦਾ ਧੰਨਵਾਦੀ ਹਾਂ ਜੀ।
ਤੁਦ ਜੇਵੜ ਮੈਂ ਨਾਹੇ ਕੋ, ਕਿਸ ਆਖ ਸੁਣਾਈ। ਵਾਹ ਵਾਹ ਸੱਚੇ ਪਾਤਸ਼ਾਹ, ਤੂੰ ਸੱਚੀ ਨਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।